ਸਹੇਲੀ ਨੇ ਆਖਿਆ ਭੈਣ ਜੀ ਇਹ ਤੇ ਸੱਚ ਏ ਪਰ ਮੈਂ ਪੁੱਛਦੀ ਹਾਂ ਬਈ ਇਹ ਗੱਲ ਹੋਵੇ ਕਿਵੇਂ ਹੁਣ ਮੈਂ ਸਾਰਾ ਕੁਝ ਸਮਝ ਤੇ ਲਿਆ ਪਰ ਮੇਰੇ ਅੰਦਰ ਠਹਿਰਦਾ ਨਹੀਂ ਮੇਰਾ ਜੀ ਕਰਦਾ ਕਿ ਜੋ ਕੁਝ ਤੁਸੀਂ ਕਿਹਾ ਇਹ ਮੇਰੇ ਹਿਰਦੇ ਵਿੱਚ ਵੀ ਇਸੇ ਤਰ੍ਹਾਂ ਟਿਕ ਜਾਵੇ ਪਰ ਇਹ ਮੋਹ ਮਾਇਆ ਦੇ ਜਾਲ ਕੁਝ ਕਰਨ ਨਹੀਂ ਨਾ ਦਿੰਦੇ ਬੀਬੀ ਰਾਮੋ ਨੇ ਆਖਿਆ ਅਸਲ ਵਿੱਚ ਇਹ ਮੋਹ ਮਾਇਆ ਦੇ ਜਾਲ ਜਿਹੜੇ ਤੁਹਾਨੂੰ ਦਿਸ ਰਹੇ ਨੇ ਇਹਨਾਂ ਨੂੰ ਵੱਢ ਦਿਓ ਮੈਂ ਹੁਣੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਮਾਇਆ ਕੋਈ ਸੱਤ ਸਰੂਪ ਵਾਲੀ ਚੀਜ਼ ਨਹੀਂ ਜੋ ਕੁਝ ਵੀ ਮਾਇਆ ਦਾ ਇਹ ਦਿਸਦਾ ਇਹ ਲਗਾਤਾਰ ਇੱਕ ਰਸ ਰਹਿਣ ਵਾਲਾ ਨਹੀਂ ਤੁਸੀਂ ਇਸ ਨੂੰ ਮਨ ਵਿੱਚੋਂ ਕੱਢੋ ਤੇ ਸੱਚੇ ਵਾਹਿਗੁਰੂ ਵੱਲ ਲਾਓ ਜਦੋਂ ਮਨ ਮਾਇਆ ਵੱਲ ਲੱਗਦਾ ਹੈ ਤਾਂ ਫਿਰ ਖਿੰਡਾਓ ਵੱਲ ਜਾਂਦਾ ਤੇ ਜਦੋਂ ਵਾਹਿਗੁਰੂ ਵੱਲ ਜਾਂਦਾ ਤੇ ਫਿਰ ਇਕੱਠਾ ਹੋਵੇਗਾ ਖਿੰਡੀ ਹੋਈ ਚੀਜ਼ ਨਿਰਬਲ ਹੁੰਦੀ ਹੈ ਤੇ ਇਕੱਠੀ ਹੋਈ ਬਲਵਾਨ ਹੁੰਦੀ ਹੈ ਹੁਣ ਤੁਹਾਡਾ ਮਨ ਮਾਇਆ ਵਿੱਚ ਲੱਗਿਆ ਹੋਇਆ ਖਿੰਡਿਆ ਹੋਇਆ ਇਸ ਕਰਕੇ ਨਿਤਾਣਾ ਹੈ ਆਪਣੇ ਆਪ ਇਸ ਮਾਇਆ ਦੇ ਜਾਲ ਵਿੱਚੋਂ ਨਿਕਲ ਨਹੀਂ ਸਕਦਾ ਜਦੋਂ ਵਾਹਿਗੁਰੂ ਵੱਲ ਲਾਓਗੇ ਨਾ ਫਿਰ ਇਸ ਮਨ ਵਿੱਚ ਬਲ ਆਵੇਗਾ ਫਿਰ ਇਹ ਮਨ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਏਗਾ ਤੁਸੀਂ ਜਾਣਦੇ ਹੋ ਕਿ ਪ੍ਰੇਮ ਤੇ ਸਤ ਵਸਤੂ ਹੈ ਅਤੇ ਉਸ ਦੇ ਯੋਗ ਸੁਭਾਅ ਨਾਲ ਨੇਕੀ ਦੀ ਰਾਸ ਜਮ੍ਹਾਂ ਹੋ ਜਾਂਦੀ ਹੈ ਜਦੋਂ ਪ੍ਰੇਮ ਦੇ ਸੁਭਾਅ ਵਿੱਚ ਤੌਖਲਾ ਜਾਂ ਸਹਿਸਾ ਰਲਾ ਦੇਈਦਾ ਨਾ ਫਿਰ ਕਾਣੀ ਵੰਡ ਹੋ ਜਾਂਦੀ ਹੈ ਫਿਰ ਮੋਹ ਵਾਲਾ ਸੁਭਾਅ ਹੋ ਜਾਂਦਾ ਮੋਹ ਦਾ ਫਲ ਲਾਭ ਕਦੇ ਵੀ ਨਹੀਂ ਹੁੰਦਾ ਘਾਟਾ ਹੁੰਦਾ ਅੰਦਰੋਂ ਪ੍ਰੇਮ ਵਾਲਾ ਸੁਭਾਅ ਹੋ ਕੇ ਜਦੋਂ ਵਰਤਦਾ ਤਾਂ ਸਾਰੀ ਵਰਤੋਂ ਇੱਕ ਸਾਰ ਕਰਦਾ ਤੇ ਸਾਰਿਆਂ ਨਾਲ ਪ੍ਰੇਮ ਕਰਦਾ ਮੋਹ ਕਰਨ ਵਾਲਾ ਕਿਸੇ ਇੱਕ ਜਾਂ ਦੋ ਚਾਰ ਨੂੰ ਪਿਆਰ ਕਰਦਾ ਤੇ ਉਹਨਾਂ ਤੋਂ ਛੁੱਟ ਹੋਰਨਾਂ ਨੂੰ ਪਿਆਰ ਨਹੀਂ ਕਰਦਾ ਤੇ ਜਿਨ੍ਹਾਂ ਨੂੰ ਪਿਆਰ ਕਰਦਾ ਉਹਨਾਂ ਤੋਂ ਉਲਟ ਦੂਜਿਆਂ ਨਾਲ ਨਫ਼ਰਤ ਕਰਦਾ ਭਾਵ ਮੋਹ ਕਰਨ ਵਾਲਾ ਬੰਦਾ ਈਰਖਾ ਦੁਵੈਸ਼ ਵੀ ਕਰੇਗਾ ਸੋ ਮੋਹ ਕਰਦਿਆਂ ਸਗੋਂ ਅਸੀਂ ਨੈਗੇਟਿਵਿਟੀ ਪੱਲੇ ਪਾ ਲੈਂਦੇ ਹਾਂ ਤੁਸੀਂ ਹੁਣ ਪ੍ਰਤੱਖ ਵੇਖੋ ਕਿ ਮੋਹ ਦਾ ਫਲ ਕੀ ਨਿਕਲਦਾ ਹੈ ਜਿੰਨੀ ਦੇਰ ਮੋਹ ਵਾਲਾ ਪਦਾਰਥ ਮਿਲਿਆ ਰਹਿੰਦਾ ਉਦੋਂ ਤੱਕ ਤਾਂ ਜੀਵ ਨੂੰ ਇਹ ਖਿਆਲ ਰਹਿੰਦਾ ਬਈ ਹਾਏ ਕਿਤੇ ਮੇਰੇ ਕੋਲੋਂ ਗਵਾਚ ਨਾ ਜਾਏ ਪੁੱਤ ਜੰਮਦਿਆਂ ਹੀ ਲੋਕੀ ਆਖਦੇ ਨੇ ਜਿਉਂਦਾ ਰਹੋ ਭਾਵ ਉਸਦੇ ਮਰਨ ਦਾ ਇੱਕ ਗੁਪਤ ਜਿਹਾ ਡਰ ਉਹਨਾਂ ਦੇ ਕੋਲੋਂ ਇਹ ਗੱਲ ਅਖਵਾ ਰਿਹਾ ਹੈ ਜੇ ਕਿਤੇ ਦੁਨਿਆਵੀ ਚੀਜ਼ਾਂ ਇਕੱਠੀਆਂ ਕਰੀਏ ਮਾਇਆ ਮਿਲ ਜਾਏ ਤੇ ਮਨ ਵਿੱਚ ਇਹ ਖਿਆਲ ਰਹਿੰਦਾ ਕਿਤੇ ਚੋਰ ਨਾ ਲੈ ਜਾਏ ਭਾਵ ਉਸਦੇ ਗੁਆਚਣ ਦਾ ਡਰ ਹੈ ਅੰਦਰ ਘਰ ਉਸਾਰੋ ਤਾਂ ਲੋਕੀ ਆਖਦੇ ਨੇ ਸੁਹੰਡਣਾ ਹੋਵੇ ਭਾਵ ਉਸ ਘਰ ਦੇ ਢਹਿ ਜਾਣ ਦਾ ਸੜ ਜਾਣ ਦਾ ਜਿਹੜਾ ਤੌਖਲਾ ਅੰਦਰ ਹੈ ਨਾ ਇਹ ਲਗਾਤਾਰ ਬਣਿਆ ਰਹਿੰਦਾ ਹੈ ਫਿਰ ਇਹ ਵਸਤੂਆਂ ਪ੍ਰਾਪਤ ਹੁੰਦੀਆਂ ਹੋਰ ਵੀ ਲੋਕ ਜਿਹੜੇ ਉਹਨਾਂ ਦੇ ਇੱਛਕ ਨੇ ਉਹਨਾਂ ਨਾਲ ਸਦਾ ਈਰਖਾ ਬਣੀ ਰਹਿੰਦੀ ਹੈ ਜਿਵੇਂ ਸ਼ਾਹੂਕਾਰ ਬੰਦੇ ਨੂੰ ਹੋਰ ਸ਼ਾਹੂਕਾਰਾਂ ਨਾਲ ਈਰਖਾ ਹੁੰਦੀ ਹੈ ਇਸ ਤਰ੍ਹਾਂ ਸਮਝ ਲਵੋ ਬਈ ਮੋਹ ਮਾਇਆ ਵਾਲੇ ਬੰਦੇ ਦੇ ਮਨ ਵਿੱਚ ਕਦੇ ਸੁੱਖ ਨਹੀਂ ਹੁੰਦਾ ਕਲੇਜੇ ਵਿੱਚ ਠੰਡ ਨਹੀਂ ਹੁੰਦੀ ਕਿਉਂਕਿ ਨਾਲ ਨਾਲ ਜੋ ਕੁਝ ਵੀ ਉਹ ਇਕੱਠਾ ਕਰਦਾ ਉਹ ਤੇ ਨੈਗੇਟਿਵ ਹੋਇਆ ਨਾ ਫਿਰ ਫਲ ਵੀ ਨੈਗੇਟਿਵ ਹੀ ਹੋਵੇਗਾ ਬੀਬੀ ਨੇ ਫਿਰ ਪੁੱਛਿਆ ਅੱਛਾ ਭੈਣ ਜੀ ਫਿਰ ਦੱਸੋ ਅਸੀਂ ਕਿਵੇਂ ਕਰੀਏ ਕਿਵੇਂ ਅਸੀਂ ਚੜ੍ਹਦੀ ਕਲਾ ਵਿੱਚ ਆਈਏ ਬੀਬੀ ਰਾਮੋ ਨੇ ਆਖਿਆ ਭਾਈ ਸਤਸੰਗ ਨਾਲ ਸਹੇਲੀ ਨੇ ਫਿਰ ਪੁੱਛਿਆ ਸਤਸੰਗ ਦਾ ਕੀ ਭਾਵ ਹੈ ਰਾਮੋ ਨੇ ਆਖਿਆ ਵੇਖੋ ਘਾਟੇ ਵਾਲੇ ਸੁਭਾਅ ਘਾਟੇ ਵਾਲੇ ਦੇ ਸੁਭਾਅ ਵਾਲਿਆਂ ਦਾ ਸੰਗ ਕਰਦੇ ਨੇ ਅਤੇ ਉਹ ਲੋਕ ਸਗੋਂ ਘਾਟੇ ਦੀ ਵਾਦੀ ਨੂੰ ਹੀ ਵੱਧ ਪਕਾਉਂਦੇ ਨੇ ਜਿਹੜੇ ਲਾਹੇ ਵਾਲਾ ਲਾਭ ਵਾਲੇ ਦੇ ਸੁਭਾਅ ਵਾਲੇ ਲੋਕਾਂ ਦਾ ਸੰਗ ਕਰਦੇ ਨੇ ਨਾ ਬਸ ਉਹਨਾਂ ਨੂੰ ਹੀ ਲਾਭ ਮਿਲਦਾ ਹੈ ਇਸ ਨੀਅਤ ਨਾਲ ਕਿ ਸਾਡਾ ਘਾਟੇ ਵਾਲਾ ਖੋਟਾ ਸੁਭਾਅ ਛੁੱਟ ਕੇ ਲਾਹੇ ਦਾ ਆ ਜਾਏ ਉਹਨਾਂ ਦਾ ਸਤਸੰਗ ਕਰੀਦਾ ਤੇ ਫਿਰ ਲਾਹੇ ਦੇ ਲਾਭ ਵਾਲੇ ਪੱਖ ਵਿੱਚ ਆ ਜਾਈਦਾ। ਸਹੇਲੀ ਨੇ ਆਖਿਆ, ਜਿਵੇਂ ਮੈਂ ਹੁਣ ਤੁਹਾਡੇ ਕੋਲ ਬੈਠੀ ਹਾਂ ਤੇ ਵਿਚਾਰਾਂ ਕਰ ਰਹੇ ਹਾਂ, ਕਿ ਇਹਾ ਹੀ ਸਤਸੰਗ ਹੈ? ਬੀਬੀ ਰਾਮੋ ਨੇ ਆਖਿਆ, ਦੇਖੋ ਮੈਂ ਤੇ ਜੋ ਹਾਂ ਸੋ ਹਾਂ, ਪਰ ਜੇ ਤੁਸੀਂ ਸੱਚੀ ਮੁੱਚੀ ਕਿਸੇ ਭਲੇ ਮਨੁੱਖ ਦੇ ਕੋਲ ਬਵੋ ਜਾਂ ਗੁਰੂ ਦੀ ਸ਼ਰਨ ਵਿੱਚ ਜਾਓ, ਜਾਂ ਵੇਖੋ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਜਾਓ, ਫਿਰ ਤਾਂ ਤੁਸੀਂ ਸਤਸੰਗ ਕਰੋਗੇ। ਸਹੇਲੀ ਨੇ ਆਖਿਆ, ਪਰ ਭੈਣ ਜੀ ਉਹ ਤੇ ਦਿੱਲੀ ਗਏ ਨੇ ਤੇ ਮੈਂ ਤੇ ਪਰਾਏ ਵਸ ਹੋਈ, ਸਹੁਰੇ ਘਰ ਜੂ ਹੋਈ, ਕਿਵੇਂ ਉਹਨਾਂ ਦੇ ਦਰਸ਼ਨ ਕਰਾਂਗੀ? ਬੀਬੀ ਰਾਮੋ ਨੇ ਆਖਿਆ, ਗੁਰੂ ਜੀ ਸਰੀਰ ਕਰਕੇ ਤਾਂ ਸਰੀਰ ਵਿੱਚ ਵਸਦੇ ਨੇ, ਪਰ ਸ਼ਰਧਾਵਾਨਾਂ ਦੇ ਪ੍ਰੇਮ ਕਰਕੇ ਸੰਗਤ ਵਿੱਚ ਵਸਦੇ ਨੇ ਤੇ ਮਨ ਨਾਲ ਉਹਨਾਂ ਦੇ ਮਨ ਦੀ ਲਿਵ ਲਾਇਆ ਹਾਜ਼ਰ ਨਾਜ਼ਰ ਹੁੰਦੇ ਨੇ। ਇਹ ਕਹਿ ਕੇ ਬੀਬੀ ਰਾਮੋ ਦੀਆਂ ਅੱਖਾਂ ਮਿਟ ਗਈਆਂ ਤੇ ਕਿੰਨਾ ਚਿਰ ਚੁੱਪ ਛਾਈ ਰਹੀ। ਜਦੋਂ ਪ੍ਰੇਮ ਦੇ ਹੰਝੂਆਂ ਨਾਲ ਭਰੇ ਨੇਤਰ ਖੁੱਲ੍ਹੇ ਤਾਂ ਸਹੇਲੀ ਨੇ ਆਖਿਆ, ਭੈਣ ਜੀ ਜੋ ਕੁਝ ਤੁਸੀਂ ਕਿਹਾ ਇਹ ਕੁਝ ਤੇ ਮੈਂ ਜਾਣਦੀ ਹਾਂ, ਜੋ ਤੁਸੀਂ ਕਿਹਾ ਜਾਂ ਸਮਝਾਇਆ ਕਿਰਪਾ ਕੀਤੀ ਹੈ, ਕੀ ਇਹ ਸਤਸੰਗ ਨਹੀਂ? ਬੀਬੀ ਰਾਮੋ ਨੇ ਆਖਿਆ, ਭੈਣ ਜੀ ਮੈਂ ਤਾਂ ਹੋਈ ਨਾ ਭੁੱਲਣਹਾਰ, ਪਰ ਜੇ ਕੋਈ ਗੁਰੂ ਦਾ ਪਿਆਰਾ ਸਿੱਖ ਤੁਹਾਨੂੰ ਨੇਕ ਗੱਲਾਂ ਸਿਖਾਵੇ ਤੇ ਨੇਕੀ ਵੰਡਣ ਦਾ ਰਸਤਾ ਦੱਸੇ, ਨਾਮ ਦੀ ਮਹਿਮਾ ਦੱਸੇ, ਇਸ ਰਸਤੇ ਤੇ ਤੁਹਾਨੂੰ ਤੋਰਨ ਦਾ ਯਤਨ ਕਰੇ, ਤੁਹਾਡੇ ਹਿਰਦੇ ਵਿੱਚ ਤਾਕਤ ਆਵੇ, ਤਾਂ ਉਸ ਨੂੰ ਸਤਸੰਗੀ ਸੱਜਣ ਹੀ ਕਹੀਦਾ ਹੈ। ਸਹੇਲੀ ਨੇ ਫਿਰ ਪੁੱਛਿਆ, ਫਿਰ ਭੈਣ ਜੀ ਮੈਂ ਕਿਸੇ ਸਤਸੰਗੀ ਦੀ ਕਿਰਪਾ ਨਾਲ ਘਾਟੇ ਵਿੱਚੋਂ ਲਾਭ ਵਾਲੀ ਅਵਸਥਾ ਵਿੱਚ ਆ ਜਾਵਾਂਗੀ? ਬੀਬੀ ਰਾਮੋ ਨੇ ਆਖਿਆ, ਜ਼ਰੂਰ, ਪਰ ਸਤਸੰਗ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਅਤੇ ਪਿਆਰ ਭਰੀ ਕਿਰਪਾ ਨਾਲ। ਸਹੇਲੀ ਨੇ ਫਿਰ ਪੁੱਛਿਆ, ਇਹੋ ਜਿਹਾ ਸਤਸੰਗੀ ਕੌਣ ਹੁੰਦਾ ਹੈ? ਰਾਮੋ ਨੇ ਆਖਿਆ, ਗੁਰੂ ਜਾਂ ਜਿਸ ਨਾਲ ਗੁਰੂ ਪਿਆਰ ਕਰਦਾ ਹੋਵੇ। ਸਹੇਲੀ ਆਖਣ ਲੱਗੀ, ਮੈਂ ਅਣਜਾਣ ਨਾ ਸਤਸੰਗ ਨੂੰ ਜਾਣਾ ਨਾ ਗੁਰੂ ਨੂੰ, ਮੈਂ ਇਹ ਭੇਦ ਕਿੱਥੋਂ ਸਮਝਾਂ ਕਿ ਗੁਰੂ ਕਿਸ ਨੂੰ ਪਿਆਰ ਕਰਦਾ ਹੈ? ਰਾਮੋ ਨੇ ਆਖਿਆ, ਬੇਨਤੀ ਕਰਨ ਨਾਲ। ਸਹੇਲੀ ਨੇ ਫਿਰ ਪੁੱਛਿਆ, ਭਲਾ ਕਿਵੇਂ? ਰਾਮੋ ਨੇ ਸਮਝਾਇਆ, ਮਨ ਦੀਆਂ ਸੋਚਾਂ ਵਿਚਾਰਾਂ ਛੱਡ ਕੇ ਗਲ ਵਿੱਚ ਪੱਲਾ ਪਾ ਕੇ ਸੱਚੇ ਦਿਲੋਂ ਪ੍ਰਾਰਥਨਾ ਕਰਿਆ ਕਰੋ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਕਿਸੇ ਐਸੇ ਪੁਰਸ਼ ਦਾ ਮੇਲ ਕਰਵਾਓ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਪਰ ਇਹ ਅਰਦਾਸ ਸੱਚੇ ਦਿਲੋਂ ਕਰਿਓ। ਇੱਕ ਤਾਂ ਇਹ ਸਤਸੰਗ ਹੈ, ਦੂਜਾ ਸਤਸੰਗ ਹੈ ਗੁਰੂ ਦਾ। ਇਹ ਜਿਹੜੀ ਗੁਰੂ ਕੀ ਬਾਣੀ ਹੈ ਨਾ, ਸੋ ਵੀ ਗੁਰੂ ਵਾਂਗੂ ਗੁਰੂ ਹੈ। ਜਿਵੇਂ ਗੁਰੂ ਜੀ ਨੇ ਆਖਿਆ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਦਾ ਪ੍ਰੇਮ ਗੁਰੂ ਕਾ ਸਤਸੰਗ ਹੈ। ਤੂੰ ਪੁੱਛਿਆ ਸੀ ਗੁਰੂ ਜੀ ਦਿੱਲੀ ਗਏ ਨੇ, ਮੈਂ ਕਿਵੇਂ ਮਿਲਾਂ? ਭੈਣ ਜੀ ਗੁਰੂ ਦਾ ਆਪਣਾ ਸਰੂਪ ਉਹਨਾਂ ਦੀ ਬਾਣੀ ਵਿੱਚ ਹੈ ਤੇ ਇਹ ਬਾਣੀ ਨਿੱਜ ਘਰ ਦਾ ਵਾਸਾ ਬਖਸ਼ਦੀ ਹੈ। ਹੁਕਮ ਹੈ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਹ ਜੋ ਬਾਣੀ ਗੁਰੂ ਹੈ, ਇਸ ਦਾ ਪਿਆਰ ਹਰ ਵੇਲੇ ਗੁਰੂ ਦੇ ਚਰਣਾਂ ਵਿੱਚ ਰੱਖਦਾ ਹੈ। ਬਾਣੀ ਆਪਣੇ ਪ੍ਰੇਮ ਵਾਲੇ ਨੂੰ ਆਪਣੇ ਦੇਸ਼ ਲੈ ਜਾਂਦੀ ਹੈ ਤੇ ਬਾਣੀ ਦਾ ਦੇਸ਼ ਹੈ ਗੁਰੂ ਦਾ ਹਿਰਦਾ। ਜਿਵੇਂ ਗੁਰੂ ਦੱਸਦਾ ਕਿ ਮੈਂ ਫਲਾਣੇ ਗੁਰਮੁਖ ਨੂੰ ਪਿਆਰ ਕਰਦਾ, ਇਸੇ ਤਰ੍ਹਾਂ ਬਾਣੀ ਦਾ ਪ੍ਰੇਮੀ ਬਾਣੀ ਤੋਂ ਸਮਝ ਪ੍ਰਾਪਤ ਕਰ ਲੈਂਦਾ ਕਿ ਕਿਹੜਾ ਗੁਰਮੁਖ ਹੈ ਜਿਸ ਨੂੰ ਗੁਰੂ ਪਿਆਰ ਕਰਦਾ ਹੈ। ਉਸ ਦੀ ਕਰਨੀ ਉਸ ਦੀ ਰਹਿਣੀ ਦੱਸ ਦਿੰਦੀ ਹੈ ਕਿ ਇਹ ਗੁਰੂ ਕਾ ਪਿਆਰਾ ਹੈ। ਪਰ ਇਹ ਜਾਚ ਨਾ ਗੁਰੂ ਕੀ ਬਾਣੀ ਨਾਲ ਸੱਚਾ ਪਿਆਰ ਕੀਤਿਆਂ ਹੀ ਲੱਭਦੀ ਹੈ। ਸਹੇਲੀ ਨੇ ਫਿਰ ਪੁੱਛਿਆ, ਪਰ ਮੈਂ ਤੇ ਬਾਣੀ ਨਹੀਂ ਪੜ੍ਹੀ, ਮੈਨੂੰ ਤਾਂ ਤੁਹਾਡੀਆਂ ਗੱਲਾਂ ਨੇ ਹੀ ਇਹ ਚੇਟਕ ਲਾ ਦਿੱਤੀ ਹੈ। ਤੇ ਚੇਟਕ ਵੀ ਕਾਹਦੀ, ਬਸ ਇਸ ਵੇਲੇ ਮਨ ਇਸ ਤਰ੍ਹਾਂ ਦਾ ਹੋ ਗਿਆ, ਮਾਨੋ ਮੈਂ ਲਾਹੇ ਵਿੱਚ ਆ ਗਈ ਹਾਂ, ਮੇਰੀ ਜਾਚੇ ਤੇ ਮੇਰੇ ਵਰਗੀ ਨਿਮਾਣੀ ਤੇ ਮੂਰਖ ਲਈ ਤੁਹਾਡਾ ਅੱਜ ਦਾ ਸੰਗ ਹੀ ਸੁੱਚਾ ਸਤਸੰਗ ਹੈ। ਬੀਬੀ ਰਾਮੋ ਨੇ ਆਖਿਆ, ਮੇਰਾ ਸੰਗ ਤੇ ਗੁਰੂ ਜਾਣੇ ਕੀ ਹੈ, पर गुरु जी की दया एक होर चीज है। गुरु का वाक है, सतसंगत कैसी जानी है जिथे एको नाम विखाणी है। सो तुसी जदों दे आयो ना, गुरु ने एहो जी कला वरताई कि इथे नाम की चर्चा ही हो रही है। इस करके गुरु ने मेरे तेरे दोहां दे औगण भुला के अपनी नेक छाया नाल इथे सत्संग वरता दिता। भैन जी तुसी सच कहा बई, जो होया वह तो सत्संग ही है, पर मैं कोई अपने बल नाल सत्संग नहीं गी। हां, गुरु की मेहर ने सानू निहाल कर छड़िया है। सेली ने आख्या, चलो भैन जी इस तरह ही सही कि गुरु की यह मर्जी नहीं कि तुसी मैनू भी यह लाभ वाली जाच सिखा दिओ। मेरे वर्गी तिरकारी हुई वास्ते जे वह आप छाया पा रहे ने तां तुसी उन्हां दे चरणां दे प्रेम की खातर की मेरे वर्गी निमाणी नूं रस्ते नहीं पा सकते। एक कहिंदी ओह वैराग विच बेवस हो गई ते बीबी रामो दे चरणां ते टह पई। रामो ने छेती नाल चुक के गल लाया। गल लाउणा की सी? जिवें लोहा किते चुंबक नाल छू गया होवे। रामो दे लूआं तो एक झरनाट जिहड़ी छिड़ी, जिस नाल सहेली दे शरीर ते वी झरनाट छिड़ गई। एक ठंड जिही उस दे कलेजे विच आ गई। दरअसल ना यह असर हर वेले दी याद विच रहण वाली बीबी रामो दे हिरदे दी कृपालता तो हो गया। बीबी रामो ने गलवकड़ी विच ही आख्या, भैण जी तुसी बाणी पढ़िया करो ते मन विच ए ख्याल पकाया करो कि वाहिगुरु है। हर वेले ए चेता रख्या करो, वाहिगुरु हैगा है। जदों गुरु जी वापस आउणगे ना, फिर गुरु दे प्रतख दर्शनां तों जो तैनूं मिल सकदा है उसका वर्णन मैं नहीं कर सकती। सहेली ने आख्या, भैण जी भावें जो मर्जी होवे पर इस वेले ते मैनू तुसी गुरु दिस दिओ। बस ये लफज सन के तीर रामो दे कलेजे विच रब जाने की होया, सारे शरीर नू पसीना आ गया ते अखां बंद हो गई, जिवें बेहोशी वाली हालत हो गई। सहेली बड़ी घबराई, उन्हें जो किया सी ओ ते अपना सच्चा दिली भाव किया सी। कोई खुशामद जां दिखावा नहीं सी कीता उसने, ते रामो ने सच्ची बुची उसते पारोपकार कीता सी। फिर ये की होया, जे कदे सहेली कपट नाल ये गल कहिंदी तां रामो उसनू झिड़क के चुप हो जांदी, पर उसने ते अपना सच्चा दिली भाव किया सी ना। पर बीबी रामो जानदी है कि मैं गुरु नहीं, मैं तो उस खड़गधारी सतगुरु के दर की कूकर भी नहीं। एक पासे गुरु का अदब है ते दूसरे पासे अपना नीवापन, ते एक पासे सहेली दे साफ दिल का भाव। बस इस तरह की हालत विच बीबी रामो घबराई सी। सहेली ने यह हाल वेख के उसके पैर फड़ लए ते निम्रता नाल आख्या, मैं भुल गई भैन जी, तुसी नाराज ना होवो, मैं अनजाण, मैनू ना पता नहीं, तुहाडे चरणां दी सौं, मैं तुहानू कोई बुरी गल नहीं आखी, मैनू बख्श लो। पर बीबी रामो दी सुरती ते इस वेले दिल्ली खड़गधारी सतगुरु दी हजूरी विच तरले लै रही सी। दाता जी, मैं ते तुहाडे दर दी कूकर हां, तुहाडे चरणां दे प्यार दी दुहाई सुन के मैं तुहाडी दसी हुई गल नूं तुहाडी आग्या समझ के ही अगे दसिया सी। मैनू की पता सी कि मेरे शरीर दे संबंध विच आप दी बराबरी एक भोले ते सच्चे हिरदे तो मेरे करनी पवेगी। मेरे सतगुरु जी बख्श लवो ते अपने चरणां दा पौरा बनाई रखो। इस तरह बेनती दे भाव विच रामो किन्ना चिर गुम रह के जदों परती, ਜਦੋਂ ਉਸਦੀ ਅੱਖ ਖੁੱਲ੍ਹੀ ਤਾਂ ਕੀ ਵੇਖਦੀ ਹੈ ਕਿ ਪਤੀ ਦੇਵ ਸਿਰੰਦਾ ਲੈ ਕੇ ਕੋਲ ਬੈਠੇ ਕੀਰਤਨ ਕਰ ਰਹੇ ਨੇ ਤੇ ਉਸ ਵੇਲੇ ਅੰਤਲੀਆਂ ਤੁਕਾਂ ਇਹ ਗਾਈਆਂ ਜਾ ਰਹੀਆਂ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਦੋਂ ਰਾਮੋ ਨੇ ਚੰਗੀ ਤਰ੍ਹਾਂ ਅੱਖਾਂ ਖੋਲੀਆਂ ਤਾਂ ਸਹੇਲੀ ਵੱਲ ਮਿਹਰ ਨਾਲ ਤੱਕਿਆ। ਸਹੇਲੀ ਦੀ ਜਾਨ ਵਿੱਚ ਜਾਨ ਆਈ। ਕੀਰਤਨ ਸਮਾਪਤ ਹੋ ਗਿਆ। ਰਾਮੋ ਨੇ ਇੱਕ ਠੰਡ ਵਾਲਾ ਸੁੱਖ ਵਾਲਾ ਸਾਹ ਲਿਆ। ਭਾਈ ਸਾਈਂ ਦਾਸ ਨੇ ਆਖਿਆ, ਗੁਰਪੂਰੈ ਮੇਰੀ ਰਾਖ ਲਈ। ਸਹੇਲੀ ਕੁਝ ਖਿਮਾ ਮੰਗਣ ਵਾਂਗੂ ਖਿਆਲ ਕਰ ਰਹੀ ਸੀ ਕਿ ਭਾਈ ਸਾਈਂ ਦਾਸ ਨੇ ਇਸ਼ਾਰਾ ਕੀਤਾ, ਹੁਣ ਕੁਝ ਨਾ ਆਖੀ। ਕੁਝ ਚਿਰ ਮਗਰੋਂ ਭਾਈ ਸਾਈਂ ਦਾਸ ਨੇ ਉਸ ਬੀਬੀ ਨੂੰ ਸਮਝਾਇਆ, ਹੇ ਗੁਰੂ ਸਵਾਰੀ ਭੈਣ, ਗੁਰੂ ਤੇਰੇ ਤੇ ਮਿਹਰ ਕਰੇ। ਸਿਰਫ ਗੁਰੂ ਨੂੰ ਹੀ ਗੁਰੂ ਸਮਝੀਦਾ ਹੈ। ਜਿੰਨੀ ਵੀ ਅੱਗ ਧਰਤੀ ਉੱਤੇ ਬਲਦੀ ਹੈ ਸਮਝੋ ਸੂਰਜ ਦੀ ਹੀ ਰੌਸ਼ਨੀ ਹੈ, ਪਰ ਦੁਨੀਆਂ ਦੀ ਕੋਈ ਅੱਗ ਜਾਂ ਦੀਵਾ ਸੂਰਜ ਨਹੀਂ ਹੋ ਸਕਦਾ। ਸਾਰੇ ਚਾਨਣੇ ਕੰਮ ਸਾਰਦੇ ਨੇ ਤੇ ਪਰਉਪਕਾਰ ਕਰਦੇ ਨੇ, ਪਰ ਸੂਰਜ ਨਹੀਂ ਹੋ ਸਕਦੇ। ਸਾਰੇ ਸਿੱਖ ਗੁਰੂ ਦੇ ਪਿਆਰ ਨਾਲ ਸਿੱਖ ਬਣੇ ਨੇ, ਪਰ ਗੁਰੂ ਨਹੀਂ ਹੋ ਸਕਦੇ। ਸਿੱਖ ਕਦੇ ਗੁਰੂ ਅਖਵਾਉਣਾ ਪਸੰਦ ਨਹੀਂ ਕਰਦਾ। ਗੁਰੂ ਉਹ ਹੈ ਜਿਹੜਾ ਭੁੱਲ ਨਹੀਂ ਕਰਦਾ। ਸਿੱਖ ਤੇ ਭੁੱਲਣ ਹਾਰ ਹੋਣ ਕਰਕੇ ਗੁਰੂ ਦੇ ਚਾਨਣੇ ਨਾਲ ਜਗਤ ਨੂੰ ਰੌਸ਼ਨੀ ਦਿੰਦਾ ਹੋਇਆ ਆਪ ਸਦਾ ਅਦਬ ਅਤੇ ਭੈ ਵਿੱਚ ਰਹਿੰਦਾ, ਦੁਨੀਆਂ ਨੂੰ ਤਾਰਦਾ, ਭੁੱਲਿਆਂ ਨੂੰ ਰਸਤੇ ਪਾਉਂਦਾ ਅਤੇ ਆਪ ਨਾਮਦਾਨ ਦੀ ਪੂੰਜੀ ਨੂੰ ਵਧਾਉਂਦਾ। ਬਖਸ਼ਿਆ ਹੋਇਆ ਸਿੱਖ ਵਾਹਿਗੁਰੂ ਦੇ ਨਾਮ ਦੀ ਖਾਣ ਹੈ, ਕਿਉਂਕਿ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਇਹ ਗੁਰੂ ਦੇ ਪਿਆਰੇ ਸਿੱਖ ਦਾ ਧਰਮ ਹੈ। ਜੀ ਦਾਨ ਦਿੰਦਾ ਹੋਇਆ ਸਿੱਖ ਫਿਰ ਅਦਬ ਵਿੱਚ ਹੀ ਵਸਦਾ ਹੈ। ਅਦਬ ਸਾਡੇ ਧਰਮ ਦਾ ਨੇਮ ਹੈ। ਤੇਰੀ ਸ਼ਰਧਾ ਤੇਰਾ ਪਿਆਰ ਧੰਨ ਹੈ, ਪਰ ਅਸੀਂ ਪਾਪੀ ਜੀਵ ਆਪਣੇ ਕਰਮਾਂ ਤੋਂ ਜਾਣੂ ਹਾਂ ਤੇ ਡਰਦੇ ਹਾਂ। ਜੇ ਤੁਹਾਨੂੰ ਠੰਡ ਪਈ ਤਾਂ ਗੁਰੂ ਨੇ ਪਾਈ। ਰਾਮੋ ਗੁਰੂ ਦੀ ਕਿਰਪਾ ਤੋਂ ਵਾਂਝੀ ਤੇ ਕੱਖ ਵੀ ਨਹੀਂ ਨਾ। ਰਾਮੋ ਗੁਰੂ ਦੇ ਸਨਮਾਨ ਵਾਲੀ ਅਤੇ ਪਿਆਰ ਵਾਲੀ ਸਿੱਖ ਹੈ। ਜੇ ਸਾਨੂੰ ਸਿੱਖੀ ਦਾਨ ਮਿਲਿਆ ਤਾਂ ਸਾਨੂੰ ਬ੍ਰਹਿਮੰਡ ਦੀ ਲੋੜ ਨਹੀਂ। ਤੁਹਾਡੇ ਹਿਰਦੇ ਵਿੱਚ ਸਤਸੰਗ ਨਾਲ ਪ੍ਰੇਮ ਬਣਦਾ, ਪ੍ਰੇਮ ਹੀ ਪਾਰ ਕਰੇਗਾ। ਅਸੀਂ ਦੁਆਈ ਜੇ ਅਜੇ ਸਿੱਖ ਅਖਵਾਉਣ ਜੋਗੇ ਵੀ ਨਹੀਂ ਹੋਏ, ਜੇ ਕਿਤੇ ਗੁਰੂ ਸਿੱਖੀ ਦਾ ਇੱਕ ਕਿਣਕਾ ਵੀ ਬਖਸ਼ੀ ਰੱਖੇ ਫਿਰ ਤੇ ਸਾਡਾ ਜਨਮ ਸਫਲ ਹੋ ਗਿਆ।